दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुरदिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि पटने दे विच सतगुरु तेग बहादुर सच्चे पातशाह जी सवा सजा के बैठे ने। कवि संतोख सिंह जी ने दस्या कि इस तरह सतगुरु जी शोभा पा रहे ने जिवें कि तारियां दे मंडल दे विच चंद्रमा दी शोभा हुंदी। कल इथों तक कथा पहुंची सी, अज इथों अगे मैं प्रारंभ करदा। दूत जोधपुर ते चल आयो अर्प उपायन सीस निवायो। ग्रंथाकार भाई संतोख सिंह जी लिखते ने कि राजे बिशन सिंह का जरा दूत है वह चल के पटने नगर दे विच पहुंचा है। वह सतगुरां दा दर्शन करन दे वास्ते आया, आन के सतगुरां दे चरणा ते नमस्कार कीती ते भेटा अर्पण कीती। आयस पाय सभा मैं थिरयो हाथ जोर कर बिनती करयो। सतगुरां दे हुक्म नूं पा के सभा दे विच बैठ गया ते फिर हाथ जोड़ के राजे बिशन सिंह दे दूत ने सतगुरां नूं बेनती कीती। बिशन सिंह महिपाल बिसाला धरयो आपक पद पर पाला। हाथ जोड़ के दूत कहिंदा कि सच्चे पातशाह मैं अपने वल्लों ते अपने राजे बिशन सिंह दे वल्लों तुहाडे चरण कमलां दे उत्ते अपना मत्था रखदा। अधिक प्रेम ते बिना बखानी कीरत तुमरी सुनी महानी। दूत कहिंदा कि सच्चे पातशाह राजे ने बहुत ही प्रेम दे नाल तुहानू बेनती कीती है, तुहाडी कीरत राजे ने बहुत महान सुनी हुई। शरण परे के हो सहायक अनक बिगण दासन के कायक। सच्चे पातशाह जेड़ा भी तुहाडे चरणा दी शरण दे विच पैंदा है उहदे सारिआं विघणां नूं तुसीं दूर कर दिंदे। महा कष्ट ते मोहि उधारो दीन बांध निज बिरद संभारो। दूत कहिंदा कि मेरे राजे ने तुहाडे चरणा दे विच इह बेनती करके कली है कि मैं बहुत ही वड्डे कष्ट दे विच पै गया हां, कृपा करके इस कष्ट नूं मैनूं बाहर कढ दिओ। दीन बंद निज बिरद संभारो, तुसीं दीनां दे उत्ते दया करन वाले हो, कृपा करके अपने इस धर्म नूं निभाओ। दई मोहिम कामरू देश महाबली हम पर तुर केश। हुण दूत अपने राजे दे वल्लों आखियां होईयां गल्लां दे नाल सतगुरां दे चरणा दे विच अर्ज करदा। कहिंदा कि बिशन सिंह ने आख्या कि मैनूं कामरू देश नूं फतेह करन दे वास्ते महाबली जिहड़ा तुरकेश है उहने हुक्म दित्ता। तिन के सांग जांग नहीं बने, अनक बेदन के मंत्रण पने। उत्थों दे राजे दे नाल जंग करना बहुत ही ज्यादा औखा है, क्योंकि उत्थों दे सारे वासी समेत राजे दे बहुत मंत्रा नूं जानदे ने। हाथियो पितामा मेरो तहा, दल बल सहत प्रतापी महा। मेरा जरा दादा सी भाव के मान सिंह, ओ भी बहुत दल दे नाल ते बल दे नाल चढ़ के गया सी, पर बड़ा वड्डा प्रतापी भी सी, तां भी ओ मारिया गया। मैं रावर के है कर संग, ले बल कोठानो तह जंग। हे गरीब नवाज, मैं तुहाडी सहायता नू नाल पाके ते फिर बल दे नाल उत्थे जाके जंग करना चाहना। तुम पग पंकज करो जहाज, रण समुंदर तर रखो लाज। दूत कहिंदा कि राजे ने आख्या कि तुहाडे चरणा नू मैं एक जहाज बनाउणा है, ते जो रण भूमि है वो एक समुंदर दी तरह है। तुहाडे चरणा दा जहाज बना के मैं युद्ध भूमि तो समुंदर तो तर जाना है, अपनी लाज नू रख। पिता तुम्हारे को जस महा, जग में सुनियत है जह कहां। इस तो अलावा दूत ने भी आख्या के राजा बिशन सिंह कहिंदा सी के तुहाडे पिता जी दा बहुत वड्डा जस दुनिया दे उत्ते फैलिया होया, भाव के सतगुरु हरगोबिंद जी दा। लखे होया आपको पारी उपकारी, प्राण पूरन कीने सिख पारी। तुहानू राजे मेरे ने बहुत ही वड्डा परउपकारी जाणिया है, क्योंकि तुसी सारे सिखां दे प्राणा नू पूरन करदे। मामे आवत लौ थिरता तरिये, अपर स्थान प्यान ना करिये। दूत कहिंदा कि बिशन सिंह ने आख्या सी कि जिन्ना चिर मैं तुहाडे चरणा दी शरण दे विच नहीं पहुंचदा, उन्ना चिर तक तुसी पटने दे विच ही निवास करियो, किते होर दूर ना जायो। बिलम नमो को आयो जानो, मुझके संग अपने ठानो। राजे ने आख्या के सच्चे पातशाह, मैं आउण दे विच बहुती देरी नहीं लावांगा, मैनू तुसी अपने लागे आया ही समझो। सोनी दूत ते बिन प्रसीने, सर्ब प्रसंग बूझ बो कीने। ग्रंथाकार भाई संतोख सिंह जी लिखदे ने के दूत ने इस तरीके दियां बेनतियां अपने राजे बिशन सिंह दे वल्लों सतगुरां दे चरणां दे विच कीतियां, ते सतगुरु तेग बहादुर सच्चे पातशाह जी ने फिर सारा प्रसंग दूत तों पुछिया। देवस एकादश पटने थेरे, आयो भूप उतायल करे। कवि जी लिखदे ने कि राजे दी बेनती नूं सतगुरां ने प्रवान कीता। जेड़े सतगुरु जी जान ही वाले सन, ओ 11 दिनां तक पटने दे विच ही राजे नूं उड़ीकदे रहे। 11 दिनां तों बाद बिशन सिंह छेती नूं धारण करके मिलण दे वास्ते आया। केतक संग अहं उमराव, लश्कर महा जथा दरी आव। बहुत सारे उमराव ने, बड़े जरनैल ने राजे बिशन सिंह दे नाल, ते बहुत वड्डी फौज है। इस तरह आउंदा है लश्कर जिवें कि दरिया दा पानी उमड के आया हो। पुर पटने में उतरियो आई, ब्रिंद धुंद में शब्द उठाई। समेत अपनी फौज दे पटने दे विच आण के राजे ने डेरा लाया है। उस वेले बहुत वड्डे वड्डे नगारे खड़काए गए। चंडे गाडे अनक निशान, गणम तांगे अर बली के कान। वड्डे वड्डे झंडिया नू गड्या गया है, बहुते सारे हाथी ने ते बहुते सारे घोड़े भी ने। उष्टर बहुमोले समुदाये, शमियाने तंबू गण लाए। ਬਹੁਤੇ ਸਾਰਿਆਂ ਉਠਾਂ ਦੇ ਉੱਤੇ ਬਹੁਤੇ ਸਾਰੇ ਤੰਬੂਆਂ ਨੂੰ ਤੇ ਸ਼ਮਿਆਨਿਆਂ ਨੂੰ ਲੱਦ ਕੇ ਲਿਆਂਦਾ ਗਿਆ ਸੀ। ਉਹਨਾਂ ਤੰਬੂਆਂ ਨੂੰ ਤੇ ਸ਼ਮਿਆਨਿਆਂ ਨੂੰ ਤਾਣ ਦਿੱਤਾ ਗਿਆ। ਗੁਰ ਕੀ ਸੁਧ ਸੁਣ ਹੈ ਪੁਰ ਮਾਹੀ, ਭਇਓ ਹਰਖ ਚਿੰਤਾ ਚਿਤ ਦਾਹੀ। ਜਦੋਂ ਰਾਜੇ ਬਿਸ਼ਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਪਟਨੇ ਨਗਰੀ ਦੇ ਵਿੱਚ ਹੀ ਅਜੇ ਟਿਕੇ ਹੋਏ ਨੇ, ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਚਿੰਤਾ ਸਾਰੀ ਦੀ ਸਾਰੀ ਸੜ ਗਈ। ਗਇਓ ਦੂਤ ਨੇ ਸਕਲ ਸੁਨਾਇਸ, ਤੋਹੇ ਭਾਗ ਕਰ ਗੋਰੀਅਤ ਆਇਸ। ਜਦੋਂ ਰਾਜੇ ਦੇ ਆਉਣ ਦਾ ਦੂਤ ਨੂੰ ਪਤਾ ਲੱਗਾ ਤੇ ਦੂਤ ਵੀ ਰਾਜੇ ਦੇ ਕੋਲ ਪਹੁੰਚਿਆ ਤੇ ਉਹਨੇ ਸਾਰੀ ਵਾਰਤਾ ਸੁਣਾਈ ਹੈ ਕਿ ਤੇਰੇ ਵੱਡੇ ਭਾਗ ਸਨ ਕਿ ਸਤਿਗੁਰੂ ਜੀ ਇੱਥੇ ਮੇਰੇ ਆਉਣ ਤੋਂ ਪਹਿਲਾਂ ਟਿਕੇ ਰਹੇ। ਮੈਂ ਆਣ ਕੇ ਅਰਜ ਕੀਤੀ ਤੇ ਸਤਿਗੁਰੂ ਜੀ ਰੁਕ ਗਏ। ਜੇ ਮੈਂ ਪਹਿਲਾਂ ਨਾ ਆਉਂਦਾ ਤੇ ਫਿਰ ਸਤਿਗੁਰਾਂ ਦਾ ਮਿਲਾਪ ਨਹੀਂ ਸੀ ਹੋਣਾ। ਸੁਣ ਕੇ ਪ੍ਰੇਮ ਸਹਿਤ ਤੁਬ ਬਿਨਤੀ, ਗਮਨਤ ਟਿਕੇ ਤਿਆਗ ਮਨ ਗਿਣਤੀ। ਦੂਤ ਰਾਜੇ ਨੂੰ ਕਹਿੰਦਾ ਹੈ ਕਿ ਤੇਰੇ ਵੱਲੋਂ ਮੈਂ ਪ੍ਰੇਮ ਦੇ ਸਹਿਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਜੀ ਜਿਹੜੇ ਕਿ ਤਿਆਰੀ ਕਰਕੇ ਜਾ ਰਹੇ ਸਨ ਉਹ ਅਰਜ ਕਰਨ ਦੇ ਉੱਤੇ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਰੁਕ ਗਏ। ਨਾ ਹੈ ਤਾਂ ਚਾਹਤ ਚਲਨ ਅਗਾਰੀ, ਸੁਣ ਮੁਝ ਤੇ ਬਹੁ ਕਰਨਾ ਧਾਰੀ। ਦੂਤ ਰਾਜੇ ਬਿਸ਼ਨ ਸਿੰਘ ਨੂੰ ਕਹਿੰਦਾ ਕਿ ਮੇਰੀ ਬੇਨਤੀ ਨੂੰ ਬਹੁਤ ਕਰਨਾ ਦੇ ਨਾਲ ਇਹਨਾਂ ਨੇ ਸਵੀਕਾਰ ਕੀਤਾ, ਨਹੀਂ ਤੇ ਸਤਿਗੁਰੂ ਜੀ ਕਿਤੇ ਜਾਣ ਦੇ ਵਾਸਤੇ ਤਿਆਰ ਹੀ ਸਨ ਮੇਰੇ ਆਉਣ ਤੋਂ ਪਹਿਲਾਂ। ਪਾਛਲ ਜਾਮ ਦਿਵਸ ਕੇ ਮਿਲੋ, ਪੁਰੋ ਭਾਵ ਨਾ ਹੋਏ ਤਵ ਭਲੋ। ਦੂਤ ਰਾਜੇ ਬਿਸ਼ਨ ਸਿੰਘ ਨੂੰ ਕਹਿੰਦਾ ਕਿ ਦਿਨ ਦੇ ਪਿਛਲੇ ਪਹਿਰ ਤੂੰ ਸਤਿਗੁਰਾਂ ਨੂੰ ਜਾ ਕੇ ਮਿਲੇ ਤੇ ਫੇਰ ਤੇਰੀ ਜਿਹੜੀ ਭਾਵਨਾ ਹੈ ਉਹ ਭਲੀ ਪ੍ਰਕਾਰ ਦੇ ਨਾਲ ਪੂਰੀ ਹੋਵੇਗੀ। ਸੁਣ ਅਨੁਕੂਲ ਗੁਰੂ ਜਗ ਕੇਰਾ, ਬਿਸ਼ਨ ਸਿੰਘ ਕੈ ਆਨੰਦ ਘਨੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਿਸ਼ਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਜੀ ਮੇਰੇ ਅਨੁਕੂਲ ਨੇ, ਭਾਵ ਕਿ ਮੈਂ ਬੇਨਤੀ ਕਰਕੇ ਕੱਲੀ ਤੇ ਸਤਿਗੁਰੂ ਜੀ ਰੁਕ ਗਏ ਜਿਹੜੇ ਕਿ ਜਾ ਹੀ ਰਹੇ ਸਨ ਕਿਸੇ ਪਾਸੇ, ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਬਿਸ਼ਨ ਸਿੰਘ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਕਰ ਡੇਰਾ ਕਰ ਚਰਨ ਪਖਾਰੇ, ਵਸਤ੍ਰ ਵਿਭੂਖਣ ਤਨ ਸ਼ੁਭ ਧਾਰੇ। ਉਸ ਜਗ੍ਹਾ ਦੇ ਉੱਤੇ ਬਾਹਰ ਬਾਰ ਆਪਣਾ ਡੇਰਾ ਲਾਇਆ ਹੈ, ਥੋੜਾ ਆਰਾਮ ਕੀਤਾ ਹੈ, ਫਿਰ ਆਪਣੇ ਹੱਥਾਂ ਪੈਰਾਂ ਨੂੰ ਰਾਜੇ ਨੇ ਧੋਤਾ ਤੇ ਸੁੰਦਰ ਕੱਪੜਿਆਂ ਨੂੰ ਤੇ ਸ਼ਸਤਰਾਂ ਨੂੰ ਸਰੀਰ ਦੇ ਉੱਤੇ ਧਾਰਨ ਕੀਤਾ। ਸਿਪਰ ਖੜਗ ਕੋ ਅੰਗ ਸਜਾਏ, ਲਇਓ ਉਪਾਇਨ ਕੋ ਸਮੁਦਾਏ। ਤਲਵਾਰ ਨੂੰ ਤੇ ਢਾਲ ਨੂੰ ਵੀ ਆਪਣੇ ਅੰਗਾਂ ਦੇ ਉੱਤੇ ਸਜਾਇਆ ਹੈ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਭੇਟਾ ਵੀ ਆਪਣੇ ਨਾਲ ਲਈ। ਸਾਂਗ ਸੁਪਟ ਸਭ ਆਯਦ ਤਾਰੀ, ਚੱਲਿਓ ਨਗਨ ਪਗ ਪਨੀ ਉਤਾਰੀ। ਰਾਜਾ ਚੱਲਿਆ ਜਾ ਰਿਹਾ ਹੈ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ, ਰਾਜੇ ਦੇ ਨਾਲ ਉਹਦੇ ਬਹੁਤੇ ਸਾਰੇ ਸ਼ਸਤਰਧਾਰੀ ਯੋਧੇ ਵੀ ਜਾ ਰਹੇ ਨੇ। ਨੰਗਿਆਂ ਪੈਰਾਂ ਦੇ ਨਾਲ ਰਾਜਾ ਤੁਰਿਆ ਜਾ ਰਿਹਾ ਹੈ, ਉਸ ਨੇ ਆਪਣਾ ਜੋੜਾ ਵੀ ਲਾ ਦਿੱਤਾ।
ਆਗੇ ਧਰੇ ਪਾਮ ਡੇ ਜੇਈ, ਕਹਿ ਕਰ ਹਟਵਾਇਸ ਸਭ ਤੇਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਨੇ ਜਿੱਥੋਂ ਦੀ ਲੰਘ ਕੇ ਆਉਣਾ ਹੈ, ਰਸਤੇ ਦੇ ਵਿੱਚ ਪਾਮੜੇ ਵਿਛਾਏ ਹੋਏ ਸਨ। ਪਾਮੜੇ ਤੋਂ ਭਾਵ ਹੈ ਕਿ ਕੱਪੜੇ ਆਦਿਕ ਜਿਨ੍ਹਾਂ ਦੇ ਉੱਤੇ ਉੱਤੇ ਚੱਲ ਕੇ ਰਾਜੇ ਨੇ ਆਉਣਾ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਨੇ ਹੁਕਮ ਕਰ ਕਰਕੇ ਉਹਨਾਂ ਸਾਰਿਆਂ ਕੱਪੜਿਆਂ ਨੂੰ ਉਠਾ ਦਿੱਤਾ ਹੈ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਹੀ ਪਹੁੰਚਣਾ।
ਦੇਖ ਦੂਰ ਤੇ ਰੂਪ ਕਿਰਪਾਲਾ, ਹੱਥ ਜੋਰ ਕਰ ਨਮਰੀ ਭਾਲਾ।
ਦੂਰੋਂ ਹੀ ਕਿਰਪਾਲੂ ਸਤਿਗੁਰੂ ਤੇਗ ਬਹਾਦਰ ਜੀ ਦਾ ਪਹਿਲਾਂ ਦਰਸ਼ਨ ਕੀਤਾ ਹੈ ਰਾਜੇ ਨੇ, ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ, ਫੇਰ ਉਹਨੇ ਉੱਥੋਂ ਹੀ ਮੱਥਾ ਟੇਕਿਆ।
ਸ਼ਰਨ ਸ਼ਰਨ ਮੁਖ ਬੋਲਤ ਬਾਣੀ, ਪਰਿਓ ਚਰਨ ਸਿਰ ਬੰਧਨ ਠਾਨੀ।
ਕਹਿੰਦਾ ਹੈ ਰਾਜਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ। ਇਹਨਾਂ ਕਹਿੰਦਾ ਹੋਇਆ ਕਾਫੀ ਲਾਗੇ ਸਤਿਗੁਰਾਂ ਦੇ ਪਹੁੰਚਿਆ, ਤਿਆਣ ਕੇ ਆਪਣੇ ਸਿਰ ਨੂੰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਰਾਜੇ ਨੇ ਲਾ ਦਿੱਤਾ।
ਦਾਸ ਪਰਿਉ ਰਾਵਰ ਦਰਬਾਰ, ਮਮ ਪੁੱਜ ਗਈ ਹੈ ਹੱਥ ਪਸਾਰ।
ਬਿਸ਼ਨ ਸਿੰਘ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਂ ਤੁਹਾਡਾ ਦਾਸ ਹਾਂ, ਤੁਹਾਡੇ ਦਰਬਾਰ ਦੇ ਵਿੱਚ ਪਹੁੰਚਿਆ ਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਆਪਣਾ ਹੱਥ ਪਸਾਰ ਕੇ ਮੇਰੀ ਬਾਂਹ ਨੂੰ ਫੜੋ।
ਤਬ ਸਤ ਗੁਰ ਦੇ ਧੀਰ ਬਿਠਾਇਓ, ਗੁਰ ਕਰ ਤੇ ਸਿੱਖ ਸਭ ਕਿਛ ਪਾਇਓ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਧੀਰੇ ਦੇ ਕੇ ਰਾਜੇ ਨੂੰ ਆਪਣੇ ਲਾਗੇ ਬਿਠਾਇਆ ਤੇ ਬਚਨ ਕੀਤਾ, ਗੁਰ ਘਰ ਤੇ ਸਿੱਖ ਸਭ ਕਿਛ ਪਾਇਓ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਿਹੜਾ ਵੀ ਕੋਈ ਗੁਰੂ ਘਰ ਦੇ ਉੱਤੇ ਸ਼ਰਧਾ ਨੂੰ ਧਾਰਨ ਕਰਦਾ ਉਹਨੂੰ ਹਰ ਇੱਕ ਚੀਜ਼ ਦੀ ਪ੍ਰਾਪਤੀ ਹੁੰਦੀ।
ਦੇਸ਼ ਕਾਮਰੂ ਵਿਜੈ ਉਪਾਏ, ਆਵੋਗੇ ਵੱਡ ਜਸ ਉਪ ਜਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕਾਮਰੂ ਦੇਸ਼ ਦੇ ਉੱਤੇ ਚੜਾਈ ਕਰਕੇ ਜਾਣਾ ਹੈ ਤੇ ਮੈਂ ਤੈਨੂੰ ਇਹ ਗੱਲ ਕਹਿੰਦਾ ਹਾਂ ਕਿ ਤੂੰ ਉੱਥੋਂ ਜਿੱਤ ਦੀ ਪ੍ਰਾਪਤੀ ਕਰਕੇ ਆਵੇਂਗਾ ਤੇ ਵੱਡਾ ਜਸ ਤੈਨੂੰ ਮਿਲੇਗਾ।
ਜਗ ਮੈਂ ਇਸ ਕਾਰਜ ਨਹੀਂ ਕੋਏ, ਪੂਰਨ ਨਹੀਂ ਸਤਿਗੁਰ ਤੇ ਹੋਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਕੋਈ ਵੀ ਐਸਾ ਕੰਮ ਨਹੀਂ ਹੈ ਕਿ ਜਿਹੜਾ ਸਤਿਗੁਰੂ ਜੀ ਪੂਰਾ ਨਾ ਕਰ ਸਕਦੇ ਹੋ।
ਮਨ ਨਿਸ਼ਚੈ ਤਰ ਚਿੰਤ ਨਿਵਾਰੋ, ਸ੍ਰੀ ਨਾਨਕ ਕੋ ਨਾਮ ਚਿਤਾਰੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਨ ਦੇ ਵਿੱਚ ਨਿਸ਼ਚੇ ਨੂੰ ਧਾਰਨ ਕਰ, ਸਾਰੀ ਚਿੰਤਾ ਨੂੰ ਦੂਰ ਕਰ ਦੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਯਾਦ ਕਰ, ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਹੜੇ ਕਿ ਦੁਨੀਆਂ ਦੇ ਕਿਸੇ ਕੰਮ ਨੂੰ ਵੀ ਕਰ ਸਕਦੇ ਨੇ।
ਕਰੋ ਤਿਹਾਵਲ ਕੋ ਸਮੁਦਾਏ, ਸਿੱਖ ਸੰਗਤ ਮੈਂ ਦੇਹੁ ਬਰਤਾਏ।
ਸਤਿਗੁਰੂ ਤੇਗ ਬਹਾਦਰ ਜੀ ਰਾਜੇ ਬਿਸ਼ਨ ਸਿੰਘ ਨੂੰ ਕਹਿੰਦੇ ਨੇ ਬਹੁਤਾ ਸਾਰਾ ਕੜਾ ਪ੍ਰਸ਼ਾਦ ਕਰਵਾ ਤੇ ਸਾਰੀ ਸਿੱਖ ਸੰਗਤ ਦੇ ਵਿੱਚ ਉਸ ਪ੍ਰਸ਼ਾਦ ਨੂੰ ਵਰਤਾ ਦੇ।
ਕਰੋ ਕਾਮਨਾ ਮਨ ਮੈਂ ਜੋਏ, ਦੇਸ਼ ਕਾਮਰੂ ਕੀ ਜੈ ਹੋਏ।
ਆਪਣੇ ਮਨ ਦੇ ਵਿੱਚ ਇਸ ਕਾਮਨਾ ਨੂੰ ਧਾਰਨ ਕਰ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਂ ਕਾਮਰੂ ਦੇਸ਼ ਨੂੰ ਜਿੱਤਣਾ ਹੈ।
ਸਿਮਰੋ ਸਤਿਗੁਰ ਪੂਰਹਿ ਸਾਰੀ, ਔਰ ਤੇ ਸੰਸੈ ਦੇਹੋ ਬਿਦਾਰੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇ ਨਾਮ ਨੂੰ ਯਾਦ ਕਰ, ਤੇਰੀ ਸਾਰੀ ਦੀ ਸਾਰੀ ਜਿਹੜੀ ਚਿੰਤਾ ਹੈ ਉਹ ਦੂਰ ਹੋ ਜਾਏਗੀ।
ਹੱਥ ਜੋਰ ਕਰ ਭੂਪ ਸੁਨਾਵਾ, ਮੋਹਿ ਭਰੋਸੋ ਪੂਰਬ ਆਵਾ।
ਹੱਥ ਜੋੜ ਕੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਤੁਹਾਡੇ ਮਿਲਣ ਤੋਂ ਪਹਿਲਾਂ ਹੀ ਮੇਰੇ ਮਨ ਦੇ ਵਿੱਚ ਭਰੋਸਾ ਆ ਗਿਆ ਸੀ।
ਸੁਣਿਓ ਸੁਭਾਵ ਜਬੈ ਉਪਕਾਰੀ, ਚਾਹੇ ਉਹ ਸ਼ਰਨ ਮੈਂ ਪਰਣ ਤੁਮਾਰੀ।
ਕਹਿੰਦਾ ਰਾਜਾ ਕਿ ਜਦੋਂ ਹੀ ਮੈਂ ਇਹ ਸੁਣਿਆ ਕਿ ਤੁਹਾਡਾ ਸੁਭਾਵ ਬਹੁਤ ਹੀ ਜ਼ਿਆਦਾ ਉਪਕਾਰੀ ਹੈ, ਉਦੋਂ ਹੀ ਮੈਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਆਉਣ ਦੀ ਮਨ ਦੇ ਵਿੱਚ ਠਾਣ ਲਈ।
ਮਿਸ ਮੁਹਿੰਮ ਕੇ ਜਾਗੇ ਭਾਗ, ਜਿਸ ਤੇ ਪਾਇਓ ਗੁਰੂ ਪਗ ਰਾਗ।
ਰਾਜਾ ਬਿਸ਼ਨ ਸਿੰਘ ਕਹਿੰਦਾ ਕਿ ਮੁਹਿੰਮ ਤੇ ਜਾਣਾ ਇਹ ਤੇ ਇੱਕ ਸੱਚੇ ਪਾਤਸ਼ਾਹ ਬਹਾਨਾ ਬਣਿਆ ਹੈ, ਦਰਅਸਲ ਮੇਰੇ ਵੱਡੇ ਭਾਗ ਜਾਗ ਪਏ ਨੇ, ਇਸੇ ਕਰਕੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਨਾਲ ਮੇਰਾ ਪ੍ਰੇਮ ਬਣਿਆ।
ਇਤੇ ਆਦਿਕ ਨਿਪ ਕਹਿ ਕਰ ਬੈਨ, ਪਿਖ ਗੁਰ ਕੋ ਕਰ ਸੀਤਲ ਨੈਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਹੁਤੀਆਂ ਸਾਰੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ ਆਪਣੀਆਂ ਅੱਖਾਂ ਨੂੰ ਠੰਡਾ ਕੀਤਾ।
ਬੰਧਨ ਕਰ ਡੇਰੇ ਮੇ ਗਯੋ, ਅਤਿ ਉਤਸਵ ਆਨੰਦ ਕੋ ਕੀਓ।
ਨਮਸਕਾਰ ਕਰਕੇ ਫੇਰ ਰਾਜਾ ਆਪਣੇ ਡੇਰੇ ਤੇ ਵਾਪਸ ਪਰਤ ਗਿਆ ਹੈ ਤੇ ਬਹੁਤ ਜ਼ਿਆਦਾ ਆਨੰਦ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ।
तोप रहल के तुपक जमूरे करी शलख रण सुनियत दूरे। बहुतियां सारियां तोपां ते बहुतियां सारियां बंदूकां दा ते बहुतियां सारियां छोटियां तोपां दियां शलखां चलाईयां गईयां। भाव के बहुतियां सारियां बंदूकां नूं जां बहुतियां सारियां तोपां नूं जदों इकट्ठा चलाया जांदा है उस नूं आख्या जांदा है शलख। सब मानव पुर पटने बासी सतगुर कीरत करत पर काशी। कवि संतोख सिंह जी लिखते ने कि पटने नगर दे विच रहण वाले जिन्ने भी मनुख सन उन्होंने सारे ने सतगुरां दी कीर्ति बहुत ज्यादा बयान की। निप प्रसंग को कह सुनावे देश कामरू एह संग जावे। राजे वाले प्रसंग नूं सारे दे सारे एक दूजे दे नाल सांझा करदे ने। सिख आपस दे विच गल्लां करदे ने कि कामरू देश दे विच इस राजे दे नाल सतगुरु जी जाणगे क्योंकि इन्हें सहायता दी मंग कीती। आगे सतगुर होते तैयार आए शरण यह डर और तार। एक दूजे दे नाल सारे गल्लां करदे ने कि सतगुरु जी ते पहला ही किसे पासे जाण दे वास्ते तैयार सन पर राजे दा दूत इन्हां दे चरणां दी शरण दे विच पहुंचिया डर नूं धारण करके। निप को बड़ो मान सिंह जोए तिसी देश मृत प्राप्त होए। इस राजे बिशन सिंह दा वड्डा जरा होया है भाव के दादा मान सिंह ਉਹ ਵੀ ਇਸੇ ਹੀ ਕਾਮਰੂ ਦੇਸ਼ ਦੇ ਉੱਤੇ ਚੜਾਈ ਕਰਕੇ ਗਿਆ ਸੀ ਪਰ ਮੰਤਰਾਂ ਦੀ ਸ਼ਕਤੀ ਦੇ ਨਾਲ ਉਹ ਮਾਰਿਆ ਗਿਆ। ਮੰਤਰਣ ਕੋ ਲਖ ਤ੍ਰਾਸ ਮਹਾਨ ਗੋਰੇ ਅਲੰਬ ਤੇ ਚਹਿਤ ਪਿਆਨਾ। ਸਾਰੇ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਰਾਜਾ ਬਿਸ਼ਨ ਸਿੰਘ ਮੰਤਰਾਂ ਦੀ ਸ਼ਕਤੀ ਤੋਂ ਬਹੁਤ ਜ਼ਿਆਦਾ ਡਰਦਾ ਹੈ ਇਸੇ ਕਰਕੇ ਉਹਨੇ ਸਤਿਗੁਰਾਂ ਦੇ ਆਸਰੇ ਨੂੰ ਟੱਕਿਆ। ਬਿਸ਼ਨ ਸਿੰਘ ਪੰਚਾਮ੍ਰਿਤ ਬਿੰਦ ਸੰਗਤ ਮੈਂ ਵਰਤਾਏ ਬਿਲੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਜੀ ਨੇ ਕੜਾਹ ਪ੍ਰਸ਼ਾਦ ਕਰਵਾਉਣ ਦਾ ਹੁਕਮ ਕੀਤਾ ਸੀ ਉਸੇ ਵਿਧੀ ਦੇ ਨਾਲ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਰਾਜੇ ਬਿਸ਼ਨ ਸਿੰਘ ਨੇ ਕਰਵਾਇਆ ਤੇ ਫਿਰ ਸਾਰਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾ ਦਿੱਤਾ। ਸਤਗੁਰ ਪਦ ਪਾਹਲ ਕੋਲੇ ਪਯੋ ਸਿੱਖ ਕਿਰਤਾਰਥ ਸੇ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਪਾਹਲ ਨੂੰ ਪ੍ਰਾਪਤ ਕੀਤਾ ਹੈ ਤੇ ਫਿਰ ਚਰਨਾਂ ਦੀ ਪਾਹਲ ਨੂੰ ਲੈ ਕੇ ਰਾਜਾ ਸਿੱਖ ਹੋ ਗਿਆ ਸਤਿਗੁਰਾਂ ਦਾ ਤੇ ਕਿਰਤਾਰਥ ਹੋ ਗਿਆ ਨਿਹਾਲ ਹੋ ਗਿਆ। ਸ੍ਰੀ ਗੁਰ ਤੇਗ ਬਹਾਦਰ ਚੰਦ ਅਨੁਸਾਰੀ ਤਬ ਹੋਏ ਨਿਰਿੰਦ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਤੋਂ ਬਾਅਦ ਫਿਰ ਰਾਜੇ ਬਿਸ਼ਨ ਸਿੰਘ ਦੇ ਅਨੁਸਾਰੀ ਹੋ ਗਏ ਭਾਵ ਕੇ ਸਤਿਗੁਰੂ ਜੀ ਉਹਦੀ ਗੱਲ ਮੰਨਣ ਦੇ ਵਾਸਤੇ ਬਿਲਕੁਲ ਤਿਆਰ ਨੇ। ਚਹਿਤ ਕੂਚ ਆਗੇ ਕੋ ਕਰਿਓ ਲਸ਼ਕਰ ਜੁੱਤਪੁਰ ਕੇ ਟਿਗ ਪਰਿਓ। ਹੁਣ ਰਾਜਾ ਬਿਸ਼ਨ ਸਿੰਘ ਉਥੋਂ ਆਪਣੀ ਫੌਜ ਦੇ ਸਮੇਤ ਤੇ ਸਤਿਗੁਰਾਂ ਦੇ ਸਮੇਤ ਜਾਣਾ ਚਾਹੁੰਦਾ ਹੈ। ਰਾਜੇ ਨੇ ਪੁਰੀ ਤੋਂ ਬਾਹਰ ਹੀ ਆਪਣਾ ਡੇਰਾ ਲਾਇਆ ਸੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਤਿਗੁਰ ਕੀ ਮਰਜ਼ੀ ਲਈ ਬਿਸ਼ਨ ਸਿੰਘ ਮਹੀਪਾਲ ਕਰਿਓ ਕੂਚ ਆਗੇ ਚਲਿਓ ਲਖੈ ਮੁਹਿੰਮ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਬਿਸ਼ਨ ਸਿੰਘ ਨੇ ਸਤਿਗੁਰਾਂ ਦੀ ਮਰਜ਼ੀ ਨੂੰ ਲਿਆ ਹੈ ਭਾਵ ਕੇ ਆਗਿਆ ਨੂੰ ਪ੍ਰਾਪਤ ਕੀਤਾ ਤੇ ਫਿਰ ਜਾਣ ਦੇ ਵਾਸਤੇ ਤਿਆਰ ਹੋਇਆ ਕਿਉਂਕਿ ਜਾਣਦਾ ਹੈ ਕਿ ਕਾਮਰੂ ਦੇਸ਼ ਨੂੰ ਫਤਿਹ ਕਰਨਾ ਬੜਾ ਔਖਾ ਹੈ ਵੱਡੀ ਮੁਹਿੰਮ ਹੈ। ਸ੍ਰੀ ਗੁਰ ਤੇਗ ਬਹਾਦਰ ਸੰਗ ਚਲੇ ਅਰੂੜਤ ਹੋਏ ਤੁਰੰਗ। ਰਾਜਾ ਬਿਸ਼ਨ ਸਿੰਘ ਵੀ ਚੱਲਿਆ ਹੈ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੀ ਘੋੜੇ ਦੀ ਸਵਾਰੀ ਕੀਤੀ ਤੇ ਨਾਲ ਚੱਲੇ। ਕੇਤਕ ਸਿੱਖ ਫਕੀਰਨ ਬ੍ਰਿੰਦ ਚਲੇ ਸੰਗ ਗੁਰ ਧਰੇ ਆਨੰਦ। ਕਾਫੀ ਸਾਰੇ ਸਿੱਖ ਤੇ ਬਹੁਤੇ ਸਾਰੇ ਫਕੀਰ ਵੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਲ ਜਾਣ ਦੇ ਵਾਸਤੇ ਤਿਆਰ ਨੇ ਆਨੰਦ ਨੂੰ ਧਾਰਨ ਕਰਕੇ। ਮਾਤ ਨਾਨਕੀ ਕੋ ਕਰ ਬੰਦਨ, ਸ੍ਰੀ ਗੁਜਰੀ ਕੋ ਕਰ ਅਭਿਨੰਦਨ। ਜਾਣ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ ਹੈ ਤੇ ਦੂਸਰੇ ਪਾਸੇ ਗੁਜਰੀ ਜੀ ਨੂੰ ਉਹਨਾਂ ਨੇ ਸੁੰਦਰ ਬਚਨ ਕਹਿ ਕੇ ਪ੍ਰਸੰਨ ਕੀਤਾ। ਆਦ ਕਿਰਪਾਲ ਜੋ ਗੁਜਰੀ ਪ੍ਰਾਤਾ, ਦੇ ਧੀਰਜ ਸਭ ਕੋ ਬਖੇਆਤਾ। ਕਿਰਪਾਲ ਜੀ ਜਿਹੜੇ ਕਿ ਮਾਤਾ ਗੁਜਰੀ ਜੀ ਦੇ ਭਰਾ ਨੇ ਤੇ ਹੋਰ ਵੀ ਬਹੁਤੇ ਸਾਰੇ ਜਿਹੜੇ ਪ੍ਰਮੁੱਖ ਸੇਵਕ ਨੇ ਉਹਨਾਂ ਨੂੰ ਪ੍ਰਗਟ ਰੂਪ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਨੇ ਧੀਰਜ ਦਿੱਤਾ। ਸੰਗਤ ਕੋਹਿਤ ਸੇਵਾ ਕਹਿ ਕੇ, ਸਭ ਪਰ ਖੁਸ਼ੀ ਕਰੀ ਸਿੱਖ ਲਹਿ ਕੇ। ਸੰਗਤਾਂ ਨੂੰ ਹੁਕਮ ਦਿੱਤਾ ਹੈ ਕਿ ਭਲੀ ਪ੍ਰਕਾਰ ਦੇ ਨਾਲ ਮਾਤਾ ਜੀ ਦੀ ਸੇਵਾ ਕਰਨੀ ਹੈ ਤੇ ਸਾਰਿਆਂ ਦੇ ਉੱਤੇ ਸਤਿਗੁਰਾਂ ਨੇ ਵੱਡੀ ਖੁਸ਼ੀ ਕੀਤੀ। ਚੱਲੇ ਅਗਾਰੀ ਸ੍ਰੀ ਗੁਰ ਧੀਰ, ਸਾਥ ਨਿਰਪਤ ਅਰ ਸੈਨਾ ਪੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿ ਵੱਡੇ ਧੀਰਜ ਵਾਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਹ ਅੱਗੇ ਚੱਲ ਪਏ ਨੇ। ਸਤਿਗੁਰਾਂ ਦੇ ਨਾਲ ਰਾਜਾ ਹੈ ਔਰ ਉਸ ਦੀ ਬਹੁਤ ਵੱਡੀ ਸੈਨਾ ਹੈ। ਚਾਲੇ ਸਨਮੁਖ ਦੇਸ਼ ਬੰਗਾਲੇ, ਦੁੰਦਬ ਬਾਜੇ ਸ਼ਬਦ ਬੇਸਾਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਗਾਲ ਦੇ ਇਲਾਕੇ ਦੇ ਵੱਲ ਆਪਣਾ ਰੁਖ ਕਰਕੇ ਸਤਿਗੁਰੂ ਜੀ ਜਾ ਰਹੇ ਨੇ, ਬਹੁਤ ਸਾਰੇ ਨਗਾਰੇ ਫੌਜ ਦੇ ਵਿੱਚ ਵੱਜਦੇ ਜਾਂਦੇ। ਹੁਤੋ ਮੰਗੇਰ ਨਗਰ ਇੱਕ ਪਾਰੇ, ਬਸੇ ਬ੍ਰਿੰਦ ਨਰ ਗੰਗ ਕਿਨਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੰਗਾ ਨਦੀ ਦੇ ਕਿਨਾਰੇ ਦੇ ਉੱਤੇ ਇੱਕ ਬਹੁਤ ਵੱਡਾ ਨਗਰ ਵਸਦਾ ਸੀ, ਜਿਸ ਨਗਰ ਦਾ ਨਾਮ ਸੀ ਮੁੰਗੇਰ। ਸ੍ਰੀ ਸਤ ਗੁਰ ਤਹ ਉਤਰੇ ਜਾਏ, ਸੰਗਤ ਸੁਣ ਆਈ ਸਮੁਦਾਏ। ਸਤਿਗੁਰਾਂ ਨੇ ਉਸ ਨਗਰ ਦੇ ਵਿੱਚ ਜਾ ਕੇ ਆਪਣਾ ਡੇਰਾ ਲਾਇਆ ਹੈ। ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਬਹੁਤੀਆਂ ਸਾਰੀਆਂ ਸੰਗਤਾਂ ਨੇ ਸੁਣਿਆ। ਨਾਨਾ ਭਾਂਤ ਉਪਾਇ ਨਿਆਨੀ, ਧਰ ਸ਼ਰਧਾ ਪਦ ਬੰਧਨ ਠਾਨੀ। ਸੰਗਤਾਂ ਅਨੇਕਾਂ ਪ੍ਰਕਾਰ ਦੀ ਭੇਟਾ ਲੈ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਹੈ। ਧਰ ਸ਼ਰਧਾ ਪਦ ਬੰਧਨ ਠਾਨੀ, ਸਾਰਿਆਂ ਨੇ ਸ਼ਰਧਾ ਨੂੰ ਧਾਰਨ ਕੀਤਾ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀ। ਜੋ ਜੋ ਜਿਸ ਜਿਸ ਗੁਰ ਹਿਤ ਧਰਿਓ, ਤਤ ਸ਼ਿਨ ਆਣ ਸਰਪਣ ਕਰਿਓ। ਜੋ ਜੋ ਵੀ ਕਿਸੇ ਨੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਸਾਂਭ ਕੇ ਰੱਖਿਆ ਹੋਇਆ ਸੀ, ਉਹ ਸਾਰਾ ਕੁਝ ਤਤ ਸ਼ਿਨ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕੀਤਾ। ਸਭ ਪਰ ਜਥਾ ਉਚਿਤ ਗੁਣ ਖਾਨੀ, ਕਰੀ ਖੁਸ਼ੀ ਇਛ ਪੂਰਨ ਠਾਨੀ। ਸਾਰਿਆਂ ਦੇ ਉੱਤੇ ਸਤਿਗੁਰਾਂ ਨੇ ਯਥਾ ਯੋਗ ਕਿਰਪਾ ਕੀਤੀ ਹੈ। ਜੋ ਸਤਿਗੁਰੂ ਜੀ ਗੁਣਾਂ ਦੀ ਖਾਨ ਨੇ, ਉਹਨਾਂ ਨੇ ਸਾਰਿਆਂ ਦੀਆਂ ਇੱਛਾਵਾਂ ਨੂੰ ਵੀ ਪੂਰਿਆਂ ਕੀਤਾ ਤੇ ਬਹੁਤੀ ਜ਼ਿਆਦਾ ਖੁਸ਼ੀ ਵੀ ਦਿੱਤੀ। ਕੇਤਕ ਬਾਸੁਰ ਕੀਨ ਸਬਾਸਾ, ਸਿੱਖੀ ਪੰਥ ਵਿਸ਼ਾਲ ਪਰ ਕਾਸ਼ਾ। ਕਾਫੀ ਦਿਨ ਸਤਿਗੁਰਾਂ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਵਾਸਾ ਕੀਤਾ ਤੇ ਸਿੱਖੀ ਦੇ ਰਸਤੇ ਦਾ ਬਹੁਤ ਹੀ ਜ਼ਿਆਦਾ ਪ੍ਰਕਾਸ਼ ਕੀਤਾ। ਵਾਹਿਗੁਰੂ ਕੋ ਸਿਮਰਨ ਦੀਨ, ਨਿਜ ਸੰਗਤ ਕੀ ਸ਼੍ਰੇਹ ਸੋ ਕੀਨ। ਜੋ ਵਾਹਿਗੁਰੂ ਸੱਚਾ ਪਰਮੇਸ਼ਰ ਦਾ ਨਾਮ ਹੈ, ਉਹਦਾ ਸਤਿਗੁਰਾਂ ਨੇ ਦਾਨ ਦਿੱਤਾ ਹੈ, ਆਪਣੇ ਸੰਗਤ ਦਾ ਕਲਿਆਣ ਕੀਤਾ। ਪੁਨ ਪ੍ਰਸਥਾਨ ਨੇ ਗੁਰੂ ਅਗਾਰੀ, ਲਸ਼ਕਰ ਭੂਪ ਸਮੇਤ ਪਿਸ਼ਾਰੀ। ਇਸ ਤੋਂ ਬਾਅਦ ਸਤਿਗੁਰਾਂ ਨੇ ਅੱਗੇ ਨੂੰ ਪ੍ਰਸਥਾਨ ਕੀਤਾ ਹੈ। ਸਤਿਗੁਰੂ ਜੀ ਅੱਗੇ ਅੱਗੇ ਜਾ ਰਹੇ ਨੇ, ਰਾਜੇ ਦੇ ਸਮੇਤ ਰਾਜੇ ਦੀ ਸਾਰੀ ਸੈਨਾ ਪਿੱਛੇ ਜਾ ਰਹੀ। ਹੋਤ ਕੋਲਾਹਲ ਜਬੈ ਨਗਾਰੇ, ਬ੍ਰਿੰਦ ਤੁਰੰਗ ਹਰੇਖਾ ਤਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਨਗਾਰੇ ਵੱਜਦੇ ਨੇ ਤੇ ਜਦੋਂ ਬਹੁਤੇ ਸਾਰੇ ਘੋੜੇ ਹਿਣਕਦੇ ਨੇ, ਉਸ ਵੇਲੇ ਬਹੁਤ ਜ਼ਿਆਦਾ ਰੌਲਾ ਰੱਪਾ ਪੈਂਦਾ। ਕੁੰਜਰ ਚਲੈ ਉਹ ਤੰਗ ਮਹਾਨੇ ਹੌਦਾ ਚੂਲਤ ਚਾਲਰ ਸਾਨੇ। ਵੱਡੇ ਵੱਡੇ ਜਿਹੜੇ ਹਾਥੀ ਨੇ ਉਹ ਵੀ ਫੌਜ ਦੇ ਨਾਲ ਚਲਦੇ ਜਾ ਰਹੇ ਨੇ, ਜਿਨ੍ਹਾਂ ਦੇ ਉੱਤੇ ਬਹੁਤ ਸੁੰਦਰ ਹੌਦੇ ਪਾਏ ਹੋਏ ਨੇ, ਜਿਹੜੇ ਕਿ ਚਾਲਣਾ ਦੇ ਨਾਲ ਬੜੇ ਸੋਭਾ ਪਾਉਂਦੇ। ਘਨੀ ਅਨੀ ਗਮਨੀ ਬਲ ਸਨੀ ਜਿਸ ਮੈਂ ਵੱਡੇ ਵੱਡੇ ਗਨ ਧਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤ ਵੱਡੀ ਫੌਜ ਜਾ ਰਹੀ ਹੈ, ਜਿਹੜੀ ਫੌਜ ਬਹੁਤ ਹੀ ਜ਼ਿਆਦਾ ਬਲ ਵਾਲੀ ਹੈ, ਜਿਸ ਦੇ ਵਿੱਚ ਬਹੁਤ ਵੱਡੇ ਵੱਡੇ ਗੁਣੀ ਤੇ ਸ਼ਸਤਰਧਾਰੀ ਸ਼ਾਮਲ ਨੇ। ਰਾਜ ਮਹਿਲ ਪੁਣ ਪਹੁੰਚੇ ਜਾਏ ਗਣੀ ਉਮਰਾਵ ਸੰਗ ਹਰ ਖਾਏ। ਇਸ ਤੋਂ ਬਾਅਦ ਸਤਿਗੁਰੂ ਜੀ ਰਾਜ ਮਹਿਲ ਨਾਂ ਦੀ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਬੰਗਾਲ ਦਾ ਇੱਕ ਨਗਰ ਹੈ ਜੋ ਗੰਗਾ ਦੇ ਕਿਨਾਰੇ ਦੇ ਉੱਤੇ ਹੈ, ਇਸ ਨੂੰ ਰਾਜ ਮਹਿਲ ਆਖਿਆ ਜਾਂਦਾ ਹੈ। ਬਹੁਤੇ ਸਾਰੇ ਉਮਰਾਵਾਂ ਦੇ ਸਮੇਤ ਤੇ ਰਾਜੇ ਦੇ ਸਮੇਤ ਸਤਿਗੁਰੂ ਜੀ ਉੱਥੇ ਪਹੁੰਚੇ।
ਕੇਤਕ ਚੜੇ ਮਤੰਗਣ ਆਵਤ ਕੋ ਸੇਵਕਾ ਪਰ ਥਿਤ ਸੁਖ ਪਾਵਤ।
ਜਿਹੜੇ ਵੱਡੇ ਵੱਡੇ ਸ਼ਸਤਰਧਾਰੀ ਜਰਨੈਲ ਨੇ, ਕਿਸੇ ਨੇ ਹਾਥੀ ਦੀ ਸਵਾਰੀ ਕੀਤੀ ਹੈ ਤੇ ਕੋਈ ਘੋੜੇ ਦੇ ਉੱਤੇ ਚੜ ਕੇ ਆ ਰਿਹਾ, ਤੇ ਕਈ ਐਸੇ ਨੇ ਜਿਨ੍ਹਾਂ ਨੇ ਕਿ ਪਾਲਕੀਆਂ ਦੀਆਂ ਸਵਾਰੀਆਂ ਕੀਤੀਆਂ ਹੋਈਆਂ।
ਕੇਤਕ ਚਲਤ ਤੁਰੰਗ ਨਚਾਵਤ ਸ਼ਸਤਰ ਬਸਤਰ ਸ਼ੁਭ ਪਹਿਰ ਸੁਹਾਵਤ।
ਬਹੁਤੇ ਸਾਰੇ ਘੋੜਿਆਂ ਨੂੰ ਨਚਾਉਂਦੇ ਹੋਏ ਕਦਾਉਂਦੇ ਹੋਏ ਜਾ ਰਹੇ ਨੇ। ਸਾਰਿਆਂ ਨੇ ਆਪਣੇ ਸਰੀਰਾਂ ਦੇ ਉੱਤੇ ਚੰਗੇ ਸੋਹਣੇ ਵਸਤਰਾਂ ਨੂੰ ਤੇ ਸ਼ਸਤਰਾਂ ਨੂੰ ਪਹਿਨਿਆ ਹੋਇਆ।
ਤੰਬੂ ਤਹਾਂ ਪਹੁੰਚ ਲਗਵਾਏ ਡੇਰੇ ਮੇ ਗੁਰ ਬਸੇ ਸੁਹਾਏ।
ਇਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਉਤਾਰਾ ਕੀਤਾ ਗਿਆ, ਬਹੁਤੇ ਸਾਰੇ ਤੰਬੂ ਲਵਾ ਦਿੱਤੇ ਗਏ।
ਨਹੀਂ ਨਗਰ ਮੇ ਪ੍ਰਵਸ਼ੇ ਜਾਏ ਸੁਣ ਸੰਗਤ ਤਹਿ ਕੀ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਨਗਰ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ, ਬਾਹਰ ਹੀ ਡੇਰਾ ਲਾਇਆ ਤੇ ਉੱਥੋਂ ਦੀ ਸੰਗਤ ਨੂੰ ਪਤਾ ਲੱਗਾ ਸਤਿਗੁਰਾਂ ਦੇ ਆਉਣ ਦਾ।
ਪੇਟ ਇਕੱਤਰ ਕਰਨ ਕੋ ਲਾਗੇ ਨਹੀਂ ਪਹੁੰਚੇ ਟਿਗ ਕਰ ਅਨੁਰਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੇਟਾਂ ਨੂੰ ਇਕੱਠਾ ਕਰਨ ਦੇ ਵਿੱਚ ਸਾਰੇ ਦੇ ਸਾਰੇ ਲੱਗ ਗਏ ਨੇ। ਨਹੀਂ ਪਹੁੰਚੇ ਟਿਗ ਕਰ ਅਨੁਰਾਗੇ, ਪ੍ਰੇਮ ਨੂੰ ਅਨੁਰਾਗ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਲਾਗੇ ਛੇਤੀ ਨਾ ਪਹੁੰਚੇ।
ਕਰ ਸੁਤਿਆਰੀ ਐਬੋ ਜਾਵਦ ਗਮਨੇ ਆਗੇ ਸਤਿਗੁਰ ਤਾਵਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਤੱਕ ਉਹਨਾਂ ਨੇ ਸਤਿਗੁਰਾਂ ਦੇ ਕੋਲ ਆਉਣ ਦੀ ਤਿਆਰੀ ਕੀਤੀ, ਇੰਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਚਲੇ ਗਏ।
ਨਹੀਂ ਪ੍ਰੇਮੀ ਸਿੱਖ ਤਹਾਂ ਨਿਹਾਰੇ ਬਿਨਾਂ ਮਿਲੇ ਗੁਰ ਅਗਰ ਸਿਧਾਰੇ।
ਸਤਿਗੁਰਾਂ ਨੇ ਉਥੋਂ ਦੇ ਸਿੱਖਾਂ ਨੂੰ ਬਹੁਤਾ ਜ਼ਿਆਦਾ ਪ੍ਰੇਮੀ ਨਹੀਂ ਜਾਣਿਆ ਤੇ ਬਿਨਾਂ ਹੀ ਮਿਲੇ ਸਤਿਗੁਰੂ ਜੀ ਉਥੋਂ ਅੱਗੇ ਚਲੇ ਗਏ।
ਪਿੱਛੇ ਪਛਤਾਵਤ ਸੋ ਰਹੇ ਮੂੜਨ ਨਹੀਂ ਮਹਾਤਮ ਲਹੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਾਣ ਤੋਂ ਪਿੱਛੋਂ ਉਥੋਂ ਦੇ ਸਾਰੇ ਸਿੱਖ ਬੜਾ ਪਛਤਾਏ, ਉਹਨਾਂ ਮੂਰਖਾਂ ਨੇ ਸਤਿਗੁਰਾਂ ਦੀ ਮਹਿਮਾ ਨੂੰ ਨਹੀਂ ਜਾਣੇ।
ਪੂਰਬ ਜਿਨੋ ਨ ਭਾਗ ਯਦੋਤੇ ਤਿਨ ਕੀ ਦਸ਼ਾ ਇਸੀ ਬਿਦ ਹੋਤੇ।
ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਦੇ ਵਿੱਚ ਉਹਨਾਂ ਦਾ ਕੋਈ ਦੋਸ਼ ਮੰਨਣਾ ਨਹੀਂ ਚਾਹੀਦਾ। ਦਰਅਸਲ ਜਿਨ੍ਹਾਂ ਦੇ ਪੂਰਵਲੇ ਭਾਗ ਨਹੀਂ ਜਾਗੇ ਹੁੰਦੇ ਉਹਨਾਂ ਦੀ ਹਾਲਤ ਐਸੀ ਹੀ ਹੁੰਦੀ।
ਟਿਗ ਸਤ ਗੁਰ ਨਹੀਂ ਦਰਸੇ ਜਾਏ ਬਿਨਾਂ ਭਾਗ ਤੇ ਕੋ ਕਿਮ ਪਾਏ।
ਭਾਵ ਕੇ ਕੋਲ ਆਏ ਸਤਿਗੁਰਾਂ ਦੇ ਦਰਸ਼ਨ ਉਹ ਕਰ ਨਾ ਸਕੇ,
ਬਿਨਾਂ ਭਾਗ ਤੇ ਕੋ ਕਿਮ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਗੈਰ ਭਾਗਾਂ ਤੋਂ ਕੋਈ ਸਤਿਗੁਰਾਂ ਦਾ ਦਰਸ਼ਨ ਕਿਵੇਂ ਕਰ ਸਕਦਾ।
ਚੱਲ ਕੇ ਰਪਾਲ ਜਬ ਆਗੇ ਗਏ ਨਗਰ ਮਾਲ ਦਾ ਪ੍ਰਾਪਤ ਪਾਏ।
ਕਿਰਪਾਲੂ ਸਤਿਗੁਰੂ ਜੀ ਉਥੋਂ ਅੱਗੇ ਗਏ ਨੇ। ਸੰਪਾਦਕ ਜੀ ਲਿਖਦੇ ਨੇ ਕਿ ਇਹ ਜੋ ਨਗਰ ਹੈ ਇਥੋਂ ਦੇ ਅੰਬ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ, ਬੜੇ ਮਸ਼ਹੂਰ ਨੇ। इस पुर जह संगत स्थान जाए विराजे कृपा निदान।
जदों सतगुरु जी उस पुरी दे विच पहुंचे ने ते सतगुरां ने उत्थों दी बनी हुई धर्मशाला दे विच अपना जाके डेरा लाया।
तैं पी सिख न को आयो सेवा करी न फल को पायो।
कवि संतोख सिंह जी लिखते ने उत्थों दे रहन वाला कोई भी सिख सतगुरां दे कोल नहीं आया, किसी ने कोई सेवा आण के नहीं कीती ते किसी भी श्रेष्ठ फल दी प्राप्ति सतगुरां तो नहीं कीती।
शून स्थान हेर गुर पूछा कैसे कर सिखियन ते छूछा।
दरअसल आउंदा ते कोई तां जेकर पिंड दे विच मौजूद हुंदा। कवि संतोख सिंह जी लिखदे ने कि सतगुरां ने देखिया कि कोई भी पिंड दे विच दिखाई नहीं दिंदा। सतगुरु जी कहिंदे ने कैसे कर सिखण ते छूछा, कहिंदे ने कि कोई भी सिख ते कोई भी होर मनुख पिंड दे विच दिखाई नहीं दिंदा, की कारण है।
आवत जात न देखत कोई धर्म साल में थिर नहीं सोई।
सतगुरु जी निकटवर्ती सेवका नु कहिंदे ने कि कोई दिखाई नहीं दिंदा, कोई आउंदा ते जांदा भी नहीं देखिया। ए जिहड़ी धर्मशाला है एदे विच भी कोई नहीं है, लागे चागे भी कोई नहीं है, धर्मशाला भी सुन्नी छड्डी हुई है।
सुन कर सिर मुख ते इम बानी गुरु समीपन बिन बखानी।
कवि संतोख सिंह जी लिखते ने कि जदों सतगुरां ने इस तरह का वचन किया उस वेले जिहड़े निकटवर्ती सतगुरां दे सेवक सन उन्हां ने फिर बेनती कीती।
कहिंदे ने पंडुए ग्राम सो केतक दूर तहां बरस मैं मेला पूर।
सतगुरां दे सेवक कहिंदे ने कि सच्चे पातशाह इथों थोड़ी ही दूरी दे उते इक पंडुए नाम दा पिंड है, सच्चे पातशाह इक वरे तो बाद उते मेला लगदा है, सारे मेले गए हुए।
पुर बासी सिख सगरे गए तिस मेले में प्राप्त पए।
कहिंदे ने सच्चे पातशाह पिंड दे सारे रहण वाले समेत तुहाडे सिखां दे उस मेले दे विच पहुंचे हुए।
दिन दो एक मैं सो चले आवे बहुर मिले जे सतगुर पावे।
कहिंदे ने कि हे सतगुरु सच्चे पातशाह जी दो दिनां तो बाद ओ वापस चल के आउणगे, जेकर तुहानूं उहनां नूं मिलण दी चाह है ते सच्चे पातशाह दो दिन रुकना होवेगा।
सहज सुभा एक गुरु उचारी मम सिखी के नहीं अधकारी।
सतगुरु तेग बहादुर सच्चे पातशाह जी ने सहज सुभा ही वचन कीता है, कहिंदे ने मम सिखी के नहीं अधकारी, इथों दे रहण वाले जेडे सिख ने ओ मेरी सिखी दे अधिकारी ने।
कहिंदे ने 300 मेल होवै ना हमारो निसको बस मग चले अगारो।
सतगुरु जी कहिंदे ने कि उन्हां दे नाल साडा मिलाप कदे नहीं होवेगा। सतगुरु जी कहिंदे ने रात नूं बतीत करांगे ते सवेर होण दे नाल ही अगे चले जावांगे। संपादक जी 2-4 सत्रां इस दी बाबत लिखदे ने।
संपादक जी लिखदे ने कि धर्मशाला सुन्नी छड के जो किसे मेले ते चले गए ए उन्हां दे इस कर्म दी मानो टीका है कि सिखी भावना इन्हां दी की होई जो धर्मशाला सुन्नी छड के तुर जांदे ने।
भाव कि उन्हां दे विच सिखी दी भावना की होवेगी जेड़े के धर्मशाला नूं सुन्नी छड के मेले चले गए। सतगुरु जी कहिंदे ने कि सवेर होण दे नाल ही असीं इत्थों चले जावांगे।
एक सिख हो तो तहां हलवाई आए परयो सतगुर शरनाई।
कवि संतोख सिंह जी लिखते ने कि भावे सारे सिख चले गए सन पर उथों दा रहण वाला एक सतगुरां दा सिख सी जड़ा के हलवाई दा कम करदा सी ओ नहीं सी गया। सतगुरां दे आउण दी खबर नूं सुन के ओ फिर सतगुरां दे चरणां दे विच पहुंचे।
लख मर्जी अर्जी ते करी मोह कामना पूरन परी।
सतगुरां दी मर्जी नूं जान के उन्ने फिर सतगुरां दे चरणां दे विच अर्ज कीती। कहिंदा गुरु जी टेक तुम्हारी धरी, हे सच्चे पातशाह मैं तुहाडे चरणां दी टेक नूं धारण कीता, मेरे मन दी कामना पूरी हुई।
पुरवत रहे मनोरथ मेरे पायो किरतार्थ दर ਦਰਸ਼ਨ ਹੇਰੇ। ਉਸ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਮਨੋਰਥਾਂ ਨੂੰ ਹਮੇਸ਼ਾ ਹੀ ਤੁਸੀਂ ਪੂਰਿਆਂ ਕਰਦੇ ਰਹੇ ਹੋ। ਮੈਂ ਸੱਚੇ ਪਾਤਸ਼ਾਹ ਅੱਜ ਤੁਹਾਡਾ ਦਰਸ਼ਨ ਕਰਕੇ ਕਿਰਤਾਰਥ ਹੋ ਗਿਆ ਹਾਂ, ਨਿਹਾਲ ਹੋ ਗਿਆ। ਦੀਨ ਦਿਆਲ ਮੈਂ ਰਾਵਰ ਸ਼ਰਨੀ, ਮਮੇ ਚਾਹੇ ਪੂਰੀ ਕਰਨੀ। ਉਸ ਸਿੱਖ ਨੇ ਬੇਨਤੀ ਕੀਤੀ ਹੈ ਕਿ ਹੇ ਦੀਨ ਦਿਆਲ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਕਿਰਪਾ ਕਰਕੇ ਮੇਰੀ ਇੱਛਾ ਨੂੰ ਤੁਸੀਂ ਜ਼ਰੂਰ ਪੂਰਿਆਂ ਕਰਨਾ। ਇੱਛਾ ਕੀ ਹੈ ਅੱਗੇ ਬਿਆਨ ਕਰਦਾ ਹੈ। ਮਮ ਕਰ ਕੋ ਪਕਵਾਨ ਮਹਾਨਾ, ਕਰਨਾ ਧਾਰ ਕਰੋ ਸੋ ਖਾਨਾ। ਸੱਚੇ ਪਾਤਸ਼ਾਹ ਮੇਰੇ ਦਿਲ ਦੀ ਇਹ ਤਮੰਨਾ ਹੈ ਕਿ ਮੈਂ ਆਪਣੇ ਹੱਥਾਂ ਦੇ ਨਾਲ ਤੁਹਾਡੇ ਛਕਣ ਦੇ ਵਾਸਤੇ ਪਕਵਾਨਾਂ ਨੂੰ ਤਿਆਰ ਕਰਾਂ ਤੇ ਕਰਨਾ ਨੂੰ ਦਇਆ ਨੂੰ ਧਾਰਨ ਕਰਕੇ ਤੁਸੀਂ ਸੱਚੇ ਪਾਤਸ਼ਾਹ ਮੇਰੇ ਪਕਵਾਨਾਂ ਨੂੰ ਛਕੋ। ਦੇਖ ਪਾਓ ਤਿਸ ਕੋ ਮਨ ਕੇਰਾ, ਆਇਸ ਕਰੀ ਗੁਰੂ ਤਿਸ ਬੇਰਾ। ਉਸ ਸਿੱਖ ਦੀ ਪ੍ਰੇਮ ਭਾਵਨਾ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਤੇ ਸਤਿਗੁਰਾਂ ਨੇ ਫਿਰ ਆਗਿਆ ਦਿੱਤੀ ਕਿ ਤੂੰ ਤਿਆਰ ਕਰ, ਅਸੀਂ ਜ਼ਰੂਰ ਛਕਾਂਗੇ। ਹਰਖਤ ਹੋਏ ਤਿੰਨ ਭਲੋ ਬਣਾਇਵ, ਪਾਂਤ ਪਾਂਤ ਪਕਵਾਨ ਪਕਾਇਵ। ਖੁਸ਼ੀ ਨੂੰ ਧਾਰਨ ਕਰਕੇ ਫਿਰ ਉਸ ਸਿੱਖ ਨੇ ਜਿਹੜਾ ਕਿ ਹਲਵਾਈ ਦਾ ਕੰਮ ਕਰਦਾ ਸੀ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ ਤਿਆਰ ਕੀਤਾ। ਮਹਾ ਪ੍ਰੇਮ ਕੋ ਤਾਰਤ ਲਿਆਇਓ, ਸਤਿਗੁਰ ਆਗੇ ਆਣ ਟਿਕਾਇਓ। ਬਹੁਤੇ ਹੀ ਜ਼ਿਆਦਾ ਪ੍ਰੇਮ ਨੂੰ ਧਾਰਨ ਕਰਕੇ ਉਹ ਪਕਵਾਨਾਂ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਸਾਰੇ ਪਕਵਾਨ ਪਰੋਸ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੇ। ਪ੍ਰੀਤ ਸਿੱਖ ਕੀ ਦੇਖ ਉਦਾਰਾ, ਰੁਚ ਸੋ ਕੀਨ ਸਖਾਣ ਆਹਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਦੀ ਪ੍ਰੀਤ ਨੂੰ ਜਾਣ ਕੇ ਉਦਾਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਸਾਰੇ ਪਕਵਾਨਾਂ ਨੂੰ ਛਕਿਆ। ਦਾਸਨ ਕੇ ਸਮੇਤ ਤ੍ਰਿਪਤਾਏ, ਕਰ ਪਖਾਰ ਰਿਪ ਪਹੁੰਚ ਸੁਹਾਏ। ਸਤਿਗੁਰਾਂ ਦੇ ਨਾਲ ਜਿਹੜੇ ਦਾਸਨ ਉਹਨਾਂ ਨੂੰ ਵੀ ਸਾਰਿਆਂ ਨੂੰ ਰਜਾਇਆ ਹੈ। ਕਰ ਪਖਾਰ ਪਟ ਪਹੁੰਚ ਸੁਹਾਏ, ਇਸ ਤੋਂ ਬਾਅਦ ਸ਼ੋਭਨੀਕ ਵਸਤਰ ਦੇ ਨਾਲ ਹੱਥ ਧੋ ਕੇ ਸਤਿਗੁਰਾਂ ਨੇ ਹਸਤ ਕਮਲਾਂ ਨੂੰ ਪੂੰਜੇ। ਤਿਸ ਪਰ ਖੁਸ਼ੀ ਪਏ ਗੁਰ ਦਿਆਲ, ਛਿਨਕ ਵਿਖੇ ਸਿੱਖ ਕੀਨ ਨਿਹਾਲ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਵੱਡੇ ਦਿਆਲੂ ਨੇ, ਉਹਨਾਂ ਨੇ ਉਸ ਸਿੱਖ ਦੇ ਉੱਤੇ ਬਹੁਤੀ ਹੀ ਜ਼ਿਆਦਾ ਖੁਸ਼ੀ ਕੀਤੀ। ਇੱਕ ਪਲਕ ਮਾਤਰ ਦੇ ਵਿੱਚ ਸਤਿਗੁਰਾਂ ਨੇ ਉਸ ਸਿੱਖ ਨੂੰ ਨਿਹਾਲ ਕਰ ਦਿੱਤਾ। ਕਰਿਓ ਕੂਚ ਟਾਕੇ ਦਿਸ਼ ਚੱਲੇ, ਮਾਰਗ ਵਿਖੇ ਸਿੱਖ ਬਹੁ ਮਿਲੇ। ਫਿਰ ਸਤਿਗੁਰਾਂ ਨੇ ਉੱਥੋਂ ਅੱਗੇ ਕੂਚ ਕੀਤਾ ਹੈ, ਉੱਥੋਂ ਅੱਗੇ ਚੱਲੇ ਨੇ, ਰਸਤੇ ਦੇ ਵਿੱਚ ਬਹੁਤ ਸਾਰੇ ਸਿੱਖ ਮਿਲੇ। ਕਰਤ ਕਾਮਨਾ ਪੂਰਨ ਜਾਤੇ, ਸਿੱਖ ਹਜ਼ਾਰੋਂ ਨਿਤ ਬਰੂ ਸਾਤੇ। ਜਿਹੜੇ ਸਤਿਗੁਰੂ ਜੀ ਨਿਤਾ ਪ੍ਰਤੀ ਹਜ਼ਾਰਾਂ ਹੀ ਸਿੱਖਾਂ ਨੂੰ ਵਰਸਾਉਂਦੇ ਨੇ, ਉਹ ਜੋ ਵੀ ਰਸਤੇ ਦੇ ਵਿੱਚ ਮਿਲਦਾ ਹੈ ਉਹਦੀ ਕਾਮਨਾ ਨੂੰ ਪੂਰਿਆਂ ਕਰਦੇ ਨੇ। ਸੰਗਤ ਪਰ ਕਰ ਕਿਰਪਾ ਕਿਰਪਾਲਾ, ਦਰਸ਼ਨ ਦੇਤ ਕਰਤ ਨਿਹਾਲਾ। ਸੰਗਤ ਦੇ ਉੱਤੇ ਕਿਰਪਾ ਨੂੰ ਧਾਰਨ ਕਰਦੇ ਜਾਂਦੇ ਨੇ ਕਿਰਪਾਲੂ ਸਤਿਗੁਰੂ ਜੀ, ਦਰਸ਼ਨ ਦਾ ਦਾਨ ਦਿੰਦੇ ਜਾਂਦੇ ਨੇ ਤੇ ਸਾਰਿਆਂ ਨੂੰ ਨਿਹਾਲ ਕਰੀ ਜਾਂਦੇ ਨੇ। ਮਨੋ ਕਾਮਨਾ ਚਿਤਵੈ ਕੋਏ, ਸੋ ਸਤਿਗੁਰ ਤੇ ਪੂਰਨ ਹੋਏ। ਜਿਹੜਾ ਕੋਈ ਵੀ ਕਿਸੇ ਪ੍ਰਕਾਰ ਦੀ ਵੀ ਮਨ ਦੇ ਵਿੱਚ ਕਾਮਨਾ ਨੂੰ ਧਾਰਨ ਕਰਦਾ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੇ ਨਾਲ ਉਸ ਦੀ ਕਾਮਨਾ ਨੂੰ ਪੂਰਿਆਂ ਕਰਦੇ ਨੇ। ਕਰੈ ਪ੍ਰੇਮ ਭੋਜਨ ਅਚਵਾਵੈ, ਕੋ ਪੋਸ਼ਿਸ਼ ਕੋ ਤਨ ਪਹਿਰਾਵੈ। ਕੋਈ ਪ੍ਰੇਮ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਭੋਜਨ ਛਕਾਉਂਦਾ ਹੈ ਤੇ ਕੋਈ ਸਤਿਗੁਰਾਂ ਦੇ ਸਰੀਰ ਦੇ ਉੱਤੇ ਸੁੰਦਰ ਪੁਸ਼ਾਕ ਪਹਿਨਾਉਂਦਾ। ਕੋਈ ਆਪਣੇ ਘਰ ਵਿਖੇ ਉਤਾਰੈ, ਪ੍ਰੀਤ ਧਰੈ ਕੋ ਦਰਸ ਨਿਹਾਰੈ। ਕੋਈ ਪ੍ਰੇਮ ਦੇ ਨਾਲ ਸਤਿਗੁਰਾਂ ਦਾ ਡੇਰਾ ਆਪਣੇ ਘਰ ਦੇ ਵਿੱਚ ਲਾਉਂਦਾ ਤੇ ਪ੍ਰੀਤ ਨੂੰ ਧਾਰਨ ਕਰਕੇ ਕੋਈ ਸਤਿਗੁਰਾਂ ਦਾ ਦਰਸ਼ਨ ਕਰਦਾ। ਨਹੀਂ ਠਹਿਰੈ ਪੁਣ ਗਮਣੇ ਜਾਹੇ, ਲਸ਼ਕਰ ਸੰਗ ਚਲਤੇ ਉਤ ਸਾਹੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਾ ਚਿਰ ਸਤਿਗੁਰੂ ਜੀ ਕਿਸੇ ਦੇ ਕੋਲ ਵੀ ਠਹਿਰਦੇ ਨਹੀਂ ਹਨ, ਕਿਉਂਕਿ ਰਾਜਾ ਬਿਸ਼ਨ ਸਿੰਘ ਤੇ ਉਸਦੀ ਸਾਰੀ ਸੈਨਾ ਵੀ ਸਤਿਗੁਰਾਂ ਦੇ ਨਾਲ ਨਾਲ ਹੀ ਜਾ ਰਹੀ। ਸੈਨਾ ਮੈਂ ਤੰਬੂ ਲਗਵਾਏ ਕਿਸੂ ਥਾਨ ਗੁਰ ਬੀਚ ਰਹਾਏ। ਜਿੱਥੇ ਵੀ ਪੜਾ ਕਰਦੇ ਨੇ ਉਥੇ ਸੈਨਾ ਦੇ ਵਿਚ ਬਹੁਤੇ ਤੰਬੂ ਲਾ ਦਿੱਤੇ ਜਾਂਦੇ ਨੇ। ਕਿਸੇ ਕਿਸੇ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਰਾਜੇ ਦੇ ਲਾਏ ਹੋਏ ਤੰਬੂਆਂ ਦੇ ਵਿਚ ਹੀ ਨਿਵਾਸ ਕਰਦੇ ਨੇ। ਕਬਹੁ ਸਿੱਖ ਪ੍ਰੇਮੀ ਕੋ ਦੇਖ ਤਿਨਕੇ ਕਰ ਉਤਰੈ ਅਵੀਰਖ। ਕਦੇ ਕਦੇ ਤੇ ਉੱਥੇ ਡੇਰਾ ਕਰਦੇ ਨੇ ਜਿੱਥੇ ਰਾਜਾ ਡੇਰਾ ਲਾਉਂਦਾ, ਤੇ ਕਦੇ ਕਦੇ ਕਿਸੇ ਸਿੱਖ ਪ੍ਰੇਮੀ ਦੀ ਅਰਜ਼ੀ ਨੂੰ ਮੰਨ ਕੇ ਉਹਦੇ ਘਰ ਦੇ ਵਿਚ ਵੀ ਸਤਿਗੁਰੂ ਜੀ ਡੇਰਾ ਲਾ ਲੈਂਦੇ ਨੇ।
ਇਮਕੇਤਕ ਦਿਨ ਮੈਂ ਗੋਸਾਈ ਟਾਕੇ ਪਹੁੰਚੇ ਦਲ ਸਮੂਦਾਈ।
ਇਸ ਤਰੀਕੇ ਦੇ ਨਾਲ ਕਾਫੀ ਦਿਨਾਂ ਦੇ ਵਿਚ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਟਾਕੇ ਦੇ ਵਿਚ ਪਹੁੰਚੇ ਨੇ, ਸਮੇਤ ਰਾਜੇ ਦੇ ਤੇ ਸਮੇਤ ਉਸਦੀ ਫੌਜ ਦੇ।
ਸਭ ਕੋ ਡੇਰਾ ਵਹਿਰ ਉਤਾਰਾ ਆਪ ਗੁਰੂ ਪੁਰ ਮੈਂ ਪਗ ਤਾਰਾ।
ਸਾਰਿਆਂ ਨੇ ਢਾਕੇ ਤੋਂ ਬਾਹਰ ਹੀ ਆਪਣਾ ਡੇਰਾ ਲਾਇਆ ਹੈ, ਪਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਅੰਤਰਜਾਮੀ ਨੇ ਉਹ ਪੁਰੀ ਦੇ ਵਿਚ ਪ੍ਰਵੇਸ਼ ਕਰ ਗਏ।
ਢਾਕੇ ਨਗਰ ਮਜਾਰ ਮਸੰਦ ਬਸੈ ਬੁਲਾਕੀ ਦਾਸ ਬਿਲੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਢਾਕੇ ਦੇ ਵਿਚ ਇੱਕ ਸਤਿਗੁਰਾਂ ਦਾ ਥਾਪਿਆ ਹੋਇਆ ਮਸੰਦ ਰਹਿੰਦਾ ਸੀ ਜਿਸ ਦਾ ਨਾਮ ਸੀ ਬੁਲਾਕੀ ਦਾਸ।
ਤਿਸ ਕੀ ਮਾਤ ਬ੍ਰਿਦ ਬਹੁਤਨ ਕੀ ਵੱਡੀ ਲਾਲਸਾ ਗੁਰਦਰਸ਼ਨ ਕੀ।
ਉਹ ਜਿਹੜਾ ਮਸੰਦ ਸੀ ਜਿਹਦਾ ਨਾਮ ਸੀ ਬੁਲਾਕੀ ਦਾਸ, ਕਵੀ ਜੀ ਲਿਖਦੇ ਨੇ ਕਿ ਉਸਦੀ ਮਾਤਾ ਬਹੁਤ ਹੀ ਜ਼ਿਆਦਾ ਬਿਰਦ ਸੀ ਤੇ ਉਹਦੀ ਸਤਿਗੁਰਾਂ ਦਾ ਦਰਸ਼ਨ ਕਰਨ ਦੀ ਵੱਡੀ ਲਾਲਸਾ ਸੀ।
ਕਰੇ ਪ੍ਰੇਮ ਨਿਜ ਸਦਨ ਮਜਾਰਾ ਗੁਰਹਿਤ ਏਕ ਪ੍ਰਿਯੰਕ ਸੁਧਾਰਾ।
ਉਸ ਮਾਈ ਨੇ ਪ੍ਰੇਮ ਨੂੰ ਧਾਰਨ ਕਰਕੇ ਆਪਣੇ ਘਰ ਦੇ ਵਿਚ ਇੱਕ ਬਹੁਤ ਸੁੰਦਰ ਪਲੰਗ ਸੁਧਾਰ ਕੇ ਸਤਿਗੁਰਾਂ ਦੇ ਵਾਸਤੇ ਰੱਖਿਆ ਸੀ।
ਆਸ ਤਰਨ ਸੋ ਛਾਦਨ ਕਰਿਓ ਸੇਜ ਬੰਦ ਸੰਗ ਕਸ ਕਰ ਤਰਿਓ।
ਬਹੁਤ ਸੁੰਦਰ ਪਲੰਗ ਬਣਵਾਇਆ ਸੀ ਜਿਹਦੇ ਉੱਤੇ ਬਹੁਤ ਹੀ ਸੁੰਦਰ ਵਿਛਾਈ ਕੀਤੀ ਗਈ ਸੀ ਤੇ ਜਿਹੜੀ ਵਿਛਾਈ ਕੀਤੀ ਹੈ ਉਹਨੂੰ ਸੇਜ ਬੰਦ ਦੇ ਨਾਲ ਕੱਸ ਕੇ ਬੰਨਿਆ ਹੋਇਆ ਸੀ ਪਲੰਗ ਦੇ ਨਾਲ।
ਤਿਸ ਕੋ ਪੂਜੈ ਸਾਂਜ ਸਕਾਰੇ ਹਿਰਦੈ ਮਨੋਰਥ ਕੋ ਇਮ ਤਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਪਲੰਗ ਦੀ ਉਹ ਮਾਈ ਰਾਤ ਦਿਨ ਪੂਜਾ ਕਰਦੀ ਸੀ ਤੇ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦਾ ਮਨੋਰਥ ਧਾਰਨ ਕਰਦੀ ਸੀ।
ਇਸੀ ਉਪਰ ਜਬ ਆਣ ਬਿਰਾਜੇ ਤਬ ਮੇਰੇ ਪੂਰਨ ਸਭ ਕਾਜੇ।
ਮਾਈ ਨੇ ਆਪਣੇ ਮਨ ਦੇ ਵਿਚ ਇਹ ਧਾਰਨਾ ਬਣਾਈ ਸੀ ਕਿ ਜਦੋਂ ਇਸ ਪਲੰਗ ਦੇ ਉੱਤੇ ਆਣ ਕੇ ਸਤਿਗੁਰੂ ਜੀ ਬਿਰਾਜਣਗੇ ਉਸ ਵੇਲੇ ਮੇਰੇ ਮਨ ਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਹੋਣਗੀਆਂ।
ਤੂਲ ਸੁਧਾਰੇ ਆਪਣੇ ਹੱਥ ਪੁਣ ਕਾ ਤਿਉ ਸੁਖਮ ਹਿਤ ਸਾਥ।
ਇਸ ਤੋਂ ਇਲਾਵਾ ਰੂਣ ਉਹਨੇ ਬਹੁਤ ਚੰਗੇ ਤਰੀਕੇ ਦੇ ਨਾਲ ਆਪਣੇ ਹੱਥਾਂ ਦੇ ਨਾਲ ਸੁਧਾਰਿਆ ਤੇ ਫੇਰ ਉਸ ਨੂੰ ਕੱਤਿਆ, ਉਹਦਾ ਸੂਤ ਬਣਾਇਆ।
ਪ੍ਰੇਮ ਤਾਰ ਸੋ ਵਸਤ੍ਰ ਬੁਨਾਵਾ ਗੁਰ ਹਿਤ ਪੋਸ਼ਿਸ਼ ਸਕਲ ਬਨਾਵਾ।
ਫਿਰ ਉਸ ਦੇ ਨਾਲ ਉਹਨੇ ਸਤਿਗੁਰਾਂ ਦੇ ਵਾਸਤੇ ਬਹੁਤ ਹੀ ਚੰਗਾ ਵਸਤ੍ਰ ਬਣਵਾਇਆ ਹੈ, ਉਹਦਾ ਫਿਰ ਸਵਾ ਕੇ ਪੁਸ਼ਾਕਾ ਤਿਆਰ ਕੀਤਾ ਬੜੇ ਪ੍ਰੇਮ ਦੇ ਨਾਲ।
ਧੂਪ ਦੀਪ ਪੂਜਾ ਨਿਤ ਕਰੈ ਦਰਸ਼ਨ ਆਸ ਧਿਆਨ ਪੁੰਨ ਧਰੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੂਪ ਦੇ ਦੀਪ ਦੇ ਨਾਲ ਬੜੀ ਪੂਜਾ ਕਰਦੀ ਸੀ, ਨਾਲੇ ਪੁਸ਼ਾਕੇ ਦੀ ਤੇ ਨਾਲੇ ਉਸ ਪਲੰਗ ਦੀ, ਤੇ ਦਰਸ਼ਨਾਂ ਦੀ ਆਸ਼ਾ ਨੂੰ ਆਪਣੇ ਮਨ ਦੇ ਵਿਚ ਹਮੇਸ਼ਾ ਉਹ ਮਾਈ ਧਾਰਨ ਕਰਕੇ ਰੱਖਦੀ ਸੀ।
ਆਰ ਬਲਾ ਮਮ ਭਈ ਬਤੀਤ ਨਿਤ ਪ੍ਰਤੀਵਦ ਗੁਰੂ ਪਗ ਪ੍ਰੀਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਗੁਰੂ ਦੇ ਚਰਨਾਂ ਦੇ ਨਾਲ ਉਸ ਦੀ ਪ੍ਰੀਤੀ ਵੱਧਦੀ ਸੀ। ਦੂਸਰੇ ਪਾਸੇ ਮਾਈ ਸਮਝਦੀ ਸੀ ਕਿ ਮੇਰੀ ਉਮਰਾਂ ਹੁਣ ਬਤੀਤ ਚੁੱਕੀ ਹੈ, ਭਾਵ ਕਿ ਮੈਂ ਮੌਤ ਦੇ ਕਿਨਾਰੇ ਤੇ ਹਾਂ।
ਕਰੁਣਾ ਕਰ ਗੁਰ ਮਮ ਕਰ ਆਵੇ
ਇਸ ਪ੍ਰਿਯੰਕ ਪਰ ਬੈਠ ਸੁਹਾਵੈ। ਮਨ ਦੇ ਵਿੱਚ ਧਾਰਨਾ ਸੀ ਮਾਈ ਦੇ ਕਿ ਦਇਆ ਨੂੰ ਧਾਰਨ ਕਰਕੇ ਸਤਿਗੁਰੂ ਜੀ ਮੇਰੇ ਘਰ ਦੇ ਵਿੱਚ ਆਣ ਕੇ ਆਪਣੇ ਪਾਵਨ ਚਰਨਾਂ ਨੂੰ ਪਾਉਣਗੇ ਤੇ ਇਸ ਮੇਰੇ ਬਣਾਏ ਹੋਏ ਪਲੰਗ ਦੇ ਉੱਤੇ ਬੈਠ ਕੇ ਸੋਭਾ ਪਾਉਣਗੇ। ਪਹਿਰੈ ਪੋਸ਼ਿਸ਼ ਕੋ ਮਮ ਹਾਥ ਕਰੈ ਆਹਾਰ ਇਹਾਂ ਗੁਰ ਨਾਥ। ਮਾਈ ਦੇ ਮਨ ਦੇ ਵਿੱਚ ਇਹ ਵੀ ਚਾਹ ਸੀ ਕਿ ਜਿਹੜਾ ਪੁਸ਼ਾਕਾ ਮੈਂ ਸਤਿਗੁਰਾਂ ਦੇ ਵਾਸਤੇ ਬਣਾਇਆ ਹੋਇਆ ਇਹ ਵੀ ਮੇਰੇ ਹੱਥੋਂ ਸਤਿਗੁਰੂ ਜੀ ਆਪਣੇ ਗਲ ਦੇ ਵਿੱਚ ਪਾਉਣਗੇ, ਇਸ ਜਗ੍ਹਾ ਦੇ ਉੱਤੇ ਨਿਵਾਸ ਕਰਕੇ ਸਤਿਗੁਰੂ ਜੀ ਪ੍ਰਸ਼ਾਦ ਪਾਣੀ ਵੀ ਛਕਣਗੇ। ਲੱਖ ਕਰ ਗਮਣੇ ਅੰਤਰ ਜਾਮੀ ਲੀਨਤ ਤਿਸ ਕੇ ਘਰ ਮਗ ਸਵਾਮੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰਜਾਮੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਮਾਈ ਦੀ ਪ੍ਰੇਮ ਭਾਵਨਾ ਨੂੰ ਜਾਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਘਰ ਦੇ ਰਸਤੇ ਹੀ ਚਲੇ ਗਏ। ਜਾਏ ਠਾਂਡ ਹੋਏ ਤਿਸ ਕੇ ਪੌਰ ਸੁਧ ਭੇਜੀ ਅੰਤਰ ਜਿਸ ਠੌਰ। ਸਤਿਗੁਰੂ ਜੀ ਘਰ ਦੇ ਅੱਗੇ ਜਾ ਕੇ ਦਰਵਾਜੇ ਦੇ ਵਿੱਚ ਖਲੋ ਗਏ ਤੇ ਆਪਣੇ ਆਉਣ ਦੀ ਖਬਰ ਅੰਦਰ ਮਾਈ ਦੇ ਕੋਲ ਭੇਜੀ। ਹਰ ਬਰਾਏ ਸੁਣ ਤੂਰਨ ਆਈ ਚਰਨ ਕਮਲ ਗਹਿ ਕਰ ਲਪਟਾਈ। ਉਸੇ ਵੇਲੇ ਕਾਲੀ ਦੇ ਨਾਲ ਹੀ ਦੌੜ ਕੇ ਮਾਈ ਬਾਹਰ ਆਈ ਤੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਆਣ ਕੇ ਡਿੱਗੀ ਭਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟ ਗਈ। ਆਜ ਕਰੀ ਪਰ ਮੈਂ ਬਲਿਹਾਰੀ ਜਿਸ ਤੇ ਪੂਰਵੀ ਆਸ ਹਮਾਰੀ। ਅੱਜ ਦੀ ਘੜੀ ਦੇ ਉੱਤੇ ਕਹਿੰਦੀ ਹੈ ਕਿ ਮੈਂ ਬਲਿਹਾਰ ਜਾਂਦੀ ਹਾਂ ਕਿ ਜਿਹੜੀ ਘੜੀ ਦੇ ਵਿੱਚ ਸਤਿਗੁਰਾਂ ਨੇ ਆਣ ਕੇ ਮੈਨੂੰ ਦਰਸ਼ਨ ਦਿੱਤਾ ਤੇ ਮੇਰੀ ਆਸ ਨੂੰ ਪੂਰਨ ਕੀਤਾ। ਤਿਸ ਪ੍ਰਿਯੰਕ ਪਰ ਆਣ ਬਿਠਾਏ ਹਰਖਤ ਚਾਰ ਬਸਤਰ ਨਿਕ ਸਾਏ। ਉਹੀ ਪਲੰਗ ਨੂੰ ਡਾਇਆ ਗਿਆ ਹੈ ਜਿਹੜਾ ਸਤਿਗੁਰਾਂ ਦੇ ਵਾਸਤੇ ਉਹਨੇ ਤਿਆਰ ਕੀਤਾ ਸੀ। ਸਤਿਗੁਰਾਂ ਨੂੰ ਉਸ ਪਲੰਗ ਦੇ ਉੱਤੇ ਬਿਠਾਇਆ, ਬਹੁਤ ਹੀ ਜ਼ਿਆਦਾ ਖੁਸ਼ ਹੋਈ ਤੇ ਫਿਰ ਸਤਿਗੁਰਾਂ ਦੇ ਵਾਸਤੇ ਜਿਹੜਾ ਉਹਨੇ ਚੋਲਾ ਤਿਆਰ ਕੀਤਾ ਸੀ ਉਹ ਲਿਆਈ ਬਾਹਰ। ਆਪਣੇ ਘਰ ਤੇ ਕਰੇ ਬਨਾਵਨ ਪ੍ਰੇਮ ਸਹਿਤ ਸੋ ਕੀ ਪਹਿਰਾਵਨ। ਜਿਹੜਾ ਪੁਸ਼ਾਕਾ ਉਹਨੇ ਤਿਆਰ ਕਰਵਾਇਆ ਸੀ ਉਸ ਨੂੰ ਫਿਰ ਪ੍ਰੇਮ ਦੇ ਨਾਲ ਉਹਨੇ ਸਤਿਗੁਰਾਂ ਦੇ ਗਲ ਦੇ ਵਿੱਚ ਵੀ ਪਹਿਨਾਇਆ। ਧੂਪ ਦੀਪ ਨਹੀਂ ਬੇਦ ਸੁਧਾਰਾ ਕਰ ਪੂਜਨ ਸਤਿਗੁਰੂ ਉਦਾਰਾ। ਉਸ ਵੇਲੇ ਮਾਈ ਨੇ ਧੂਪ ਤੁਖਾਈ ਹੈ, ਇਸ ਤੋਂ ਇਲਾਵਾ ਦੀਵੇ ਬਾਲੇ ਨੇ ਨਹੀਂ ਬੇਦ ਪ੍ਰਸ਼ਾਦ ਦਾ ਭਾਵ ਹੈ ਪ੍ਰਸ਼ਾਦ ਨੂੰ ਤਿਆਰ ਕੀਤਾ ਸੁਧਾਰ ਕੇ। ਕਰ ਪੂਜਨ ਸਤਿਗੁਰੂ ਉਦਾਰਾ, ਬਹੁਤ ਭਲੀ ਪ੍ਰਕਾਰ ਦੇ ਨਾਲ ਉਹਨੇ ਸਤਿਗੁਰਾਂ ਦੀ ਪੂਜਾ ਕੀਤੀ। ਤਵ ਸੋ ਬਿਰਦਾ ਭਈ ਨਿਹਾਲ ਪੂਰਿਉ ਮਨੋਰਥ ਗੁਰੂ ਕਿਰਪਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਮਨ ਦੇ ਮਨੋਰਥ ਨੂੰ ਪੂਰਾ ਕਰ ਦਿੱਤਾ ਤੇ ਉਹ ਬਿਰਧ ਮਾਈ ਬਹੁਤ ਹੀ ਜ਼ਿਆਦਾ ਨਿਹਾਲ ਹੋਈ। ਭਈ ਪ੍ਰੇਮ ਤੇ ਗਦ ਗਦ ਬਾਣੀ ਨਹੀਂ ਉਸਤਤ ਮੁਖ ਜਾਏ ਬਖਾਨੀ। ਪ੍ਰੇਮ ਦੇ ਨਾਲ ਜਿਹੜੀ ਬਾਣੀ ਹੈ ਉਹ ਘਗਿਆ ਗਈ ਹੈ, ਉਹ ਗਦ ਗਦ ਹੋ ਗਈ ਹੈ, ਗਲਾ ਰੁਕ ਗਿਆ ਹੈ। ਨਹੀਂ ਉਸਤਤ ਮੁਖ ਜਾਏ ਬਖਾਨੀ ਭਾਵ ਕੇ ਮੂੰਹ ਦੇ ਵਿੱਚੋਂ ਸਤਿਗੁਰਾਂ ਦੀ ਉਸਤਤੀ ਵੀ ਉਹ ਬਿਆਨ ਨਹੀਂ ਕਰਦੀ। ਇੰਨਾ ਜ਼ਿਆਦਾ ਪ੍ਰੇਮ ਦਾ ਮਨ ਦੇ ਵਿੱਚ ਹੜਜ ਆ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਉਹਦੇ ਘਰ ਦੇ ਵਿੱਚ ਪਹੁੰਚੇ ਤੇ ਮਾਈ ਨੂੰ ਜਾ ਕੇ ਦਰਸ਼ਨ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਇਸ ਕਥਾ ਨੂੰ ਅੱਗੇ ਹੋਰ ਜ਼ਿਆਦਾ ਵਧਾਇਆ ਨਹੀਂ ਜਾ ਸਕਦਾ। ਕੱਲ ਨੂੰ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂਗਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ हे गोविंद हे गुण निदान जाक सदा विवेक हे अपरंपर हर हरे हैपि होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोई नानक दीजै नाम दान राखो ही है परोय जाही कुल ते प्रगट हो ताही कुल को नाम पुन द्वादश गुरिंड को मेरी है परनाम।